शहनशाहे हर दो आलम साहिबे कमाल तन तन साहिब श्री गुरु ग्रंथ साहिब पातशाह जी दे पावन पवित्र हजूरी अंदर जुड़ बैठे सतसंगियो करो रसना पवित्र आओ गज के फतेह बुलाओ जी। वाहेगुरु जी का खालसा वाहेगुरु जी की फतेह। गुरु सवारियो सतगुरु जी दी अपार बख्शिश रहमत होई है जो अज सचखंड श्री हरिमंदर साहब तो जो मुबारक हुक्म दी बख्शिश होई है उस दी विचार गुरुद्वारा दीवान हाल मंजी साहब विखे रल मिल के करन दा सुभाग प्राप्त होया। मानयोग सिंह साहब जी दी रसना तो आपने अज दा ए मुबारक जो हुक्म है सरवण कीता है। अज दा ए मुबारक हुक्म तनासरी राग अंदर पंचम गुरु अमरदास पातशाह बख्शिश पै करदे ने और धन गुरु ग्रंथ साहिब महाराज जी दे अंग 663 ते सबायमान है। इस अंदर मेरे पातशाह जी साहिब जी बख्शिश करदे ने जो रहाओ दी पंक्ति है ना, जो कि सारे ही शब्द दा मूल भाव मन्या जांदा है, उस अंदर मेरे पातशाह जी ने ये बख्शिश कीती से धनवंत हर नाम लिव लाए गुर पूरै हर धन परगासिया हर कृपा ते वसै मन आए। कहिंदे ने असल विच ओ धनवान ने ओ शाह ने जिन्ना दी सुरत नाम विच जुड़ गई है, क्योंकि दो तरह का धन है। एक धन वो है जिन्हों कच्चा धन आखते हैं, एक धन वो है जिन्हों सच्चा धन आख्या गया। कच्चा धन वो है जिसनों प्राप्त करन वास्ते मनुख बड़ा यतनशील है, बड़ी भज दौड़ करदा है किसी तरह वो धन प्राप्त हो जाए और उसनू प्राप्त करन तो बाद फिर बड़ा संभालिया जांदा है कि किसे किते ये धन जिहड़ा मैं कत्तर कीता है किते कोई चोर इनू चुरा के ना लै जाए, किते ऐसा ना होवे कि अग लग के ये धन साड़ी जाए। बड़ा यतन करता है बंदा, पर एक धन वो है जिन्हों ना तो आग ही साड़ सकती है, ना पानी डोब सकता है, ना कोई चोर ही ले जा सकता है, वो है नाम धन। और सच जाने वो कच्चा धन कत्तर कीता जिन्ना मर्जी होवे एक दिन नखुट जाएगा। और ये भी मेरे साहब जी कहते हैं कि ये साथ भी नहीं हूँ सदा देना, इसने सदीवी तेरा साथ भी नहीं देना, पर मनुख इनू एकत्र करन वास्ते बड़ा यतनशील है। 18-18 घंटे बंदा मेहनत करदा है, सारो दिन मजूरी करे, पर किते सच्चा धन इकट्ठा करना होवे ते मेरे साहब जी कहिंदे ने हर सिमरन की बेला बजर सिर पर है, बड़ा औखा है, बहुत कठिन हो जाता है। किते 15-20 मिनट बह के कोई ये आखे कि सिमरन कर लईए जाप कर लईए, नहीं होंदा। काचा तन सेंचे मूर्ख गवार। कहिंदे ने उह मूर्ख ने जिहड़े एक कच्चा तन इकट्ठा करदे ने। पर बहुत बहुतात ऐसी है जिहड़े इस तन दे पिछे दौड़ रहे ने। जे किते संसार दे एक कोने ते खलो के वेख्या जाए ना, ते तुसी वेखोगे कि सारा ही संसार दौड़ रहा है, दिने रात दौड़ रहा है। ये किस वास्ते दौड़ रहा है? किते ये नाम वास्ते दौड़ रहा है? किते सिमरन करन लई दौड़ रहे ने? नहीं, ये कच्चा तन इकट्ठा करन लई दौड़ रहे ने। और साहब जी कहिंदे ने मूर्ख ने, गवार ने, जिहड़े केवल इस तन दे पिछे पै के अपना जीवन अजाई गवा लिया। साहब जी कहिंदे ने, रैण गवाई सोए कै, दिवस गवाया खाए, हीरे जैसा जन्म है कौडी बदले जाए। कहिंदे ने कौडियां पिछे, केड़ियां कौडियां? कच्चा तन इहदे पिछे ही अजाई गवा लिया। पर साहब जी कहिंदे ने, इन्हां तेरा साथ नहीं देना। अपने परिवार वास्ते बंदा बड़ी भज दौड़ करदा, बहु परपंच कर पर धन लियावै, सुत दारा पे आन लटावै। कहिंदे ने बड़ा धन इकट्ठा कीता, ठगियां भी बड़ियां मारियां, फिर करदा की है? अपनी घरवाली तो धियां पुत्रां तो लिया के निशावर करदा। बहु परपंच कर पर धन लियावै, सुत दारा पे आन लटावै। पर कहन लगे, मन मेरे भूले कपट ना कीजै, अंत नबेरा तेरे जी पै लीजै। कहिंदे ने किथे भुलिया फिरदा, किथे ठगियां मारदा फिरदा, आखिरकार नूं इह लेखा ते तेनू देना पैना है। तेरे नाल किसे भी साथी नहीं बनना, आपे बीज आपे ही खा। इत्थे तेरे नाल किसे दी भाईवाली नहीं आउणी। बहु परपंच कर पर धन लियावै, सुत दारा पे आन लुटावै। मन मेरे भूले कपट ना कीजै, अंत नबेरा तेरे जी पै लीजै। पर साहब कहिंदे ने, छिन छिन तन छीजै, जरा जाना वै। कहिंदे ने हौली हौली जदों तेरा तन छीण हो गया, कमजोर हो गया, ते जरा बुढ़ेपा आ गया, तब तेरी ओक कोई पानी ना पावे। कहिंदे ने एक गल चेते रखी, आ जिन्ना वास्ते तू ये धन इकट्ठा करदा फिरदा ना, ठगियां मारदा, इस कच्चे धन की खातर तू बड़ी भज दौड़ कीती। पर कबीर साहब जी कहन लगे, जदों तू इन्हां दे काम आउण जोगा ना रहा, फिर तू ये आखी, जिस घर विच तू बड़े भांडे लिया लिया के रखे, बड़े बर्तन तू लियांदे बड़ी रीझ दे नाल, पर सज्जणा एक समा ऐसा आउणा, तू कहे ना कि मैं तुहाडे कोलों भांडा नहीं मंगदा, तुहानू बार बार खेचल करनी पैंदी है, मैनू भांडा ना दिओ, मेरी बुक विच पाणी पा दिओ। कहन लगे, तेरी बुक विच भी किसे पाणी नहीं। तब तेरी ओक कोई पानी न पावे, कहत कबीर कोई नहीं तेरा, हृदय राम की न जपे सवेरा। कहिंदे ने क्यों नहीं उस परमात्मा दा नाम जपदा, इत्थे कोई भी तेरा नहीं। धन दारा संपत सगल, जिन अपनी कर जान मान, ਕਹਿੰਦੇ ਨੇ ਜਿਹਨੂੰ ਘਰ ਵਾਲੀ ਨੂੰ ਤੂੰ ਆਪਣੀ ਸਮਝ ਲਿਆ, ਸੰਪੱਤੀ ਧਨ ਦੌਲਤ ਤੂੰ ਆਪਣਾ ਸਮਝ ਲਿਆ, ਇਹਨਮੇ ਕਛ ਸੰਗੀ ਨਹੀਂ ਨਾਨਕ ਸਾਚੀ ਜਾਣ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਆ, ਇਹਨਾਂ ਵਿੱਚੋਂ ਕਿਸੇ ਵੀ ਤੇਰਾ ਸਾਥ ਨਹੀਂ ਉਹ ਦੇਣਾ, ਕਿਸੇ ਵੀ ਤੇਰਾ ਸੰਗੀ ਨਹੀਂ ਬਣਨਾ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬੈਰਾਈ ਤਾਂ ਸਿਓ ਪ੍ਰੀਤ। ਉਹਨਾਂ ਨਾਲ ਪ੍ਰੀਤ ਪਾ ਕੇ ਬੈਠੇ ਜਿਨ੍ਹਾਂ ਨੇ ਤੇਰਾ ਸਾਥ ਨਹੀਂ ਦੇਣਾ। ਧਨ ਦੌਲਤ ਉਹ ਇਕੱਠਾ ਕਰਕੇ ਬੈਠਾ ਜਿਹੜਾ ਕੱਚਾ ਹੈ, ਜਿਹਨੇ ਸਾਥ ਨਹੀਂ ਦੇਣਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਕਹਿੰਦੇ ਨੇ ਪਿਆਰਿਆ, ਦੋ ਤਰ੍ਹਾਂ ਦਾ ਧਨ ਹੈ, ਇੱਕ ਹੈ ਸੱਚਾ ਧਨ ਅਤੇ ਦੂਸਰਾ ਹੈ ਕੱਚਾ ਧਨ। ਪਰ ਮੇਰੇ ਪਾਤਸ਼ਾਹ ਜੀ ਇੱਕ ਹੋਰ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਇਹ ਜਿਹੜਾ ਸੱਚਾ ਧਨ ਹੈ ਇਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਕਹਿੰਦੇ ਨੇ ਇਹਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਪੂਰਾ ਗੁਰੂ ਮਿਲ ਪਵੇ। ਖਿਆਲ ਕਰਿਓ, ਪੂਰਾ ਗੁਰੂ, ਇਹਦਾ ਮਤਲਬ ਫਿਰ ਗੁਰੂ ਅਧੂਰਾ ਵੀ ਹੋਵੇਗਾ। ਜੇ ਪਾਤਸ਼ਾਹ ਜੀ ਨੇ ਕਿਹਾ ਨਾ ਕਿ ਪੂਰਾ ਗੁਰੂ ਮਿਲ ਪਵੇ, ਤਾਂ ਸੱਚ ਜਾਣਿਓ ਅੱਜ ਅਧੂਰਿਆਂ ਦੀਆਂ ਅਤੇ ਥਾਂ ਥਾਂ 'ਤੇ ਮੰਡੀਆਂ ਲੱਗੀਆਂ ਫਿਰਦੀਆਂ। ਅਧੂਰੇ ਗੁਰੂ ਬੜੇ ਜੇ, ਕੱਚੇ ਗੁਰੂ ਬੜੇ ਨੇ, ਪਰ ਪੱਕਾ ਗੁਰੂ, ਪੂਰਾ ਗੁਰੂ, ਉਹਦੀ ਕਿਰਪਾ ਤੋਂ ਬਗੈਰ ਨਹੀਂ ਮਿਲਦਾ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦੀ ਬਖਸ਼ਿਸ਼ ਤੋਂ ਬਗੈਰ ਪੂਰਾ ਗੁਰੂ ਨਹੀਂ ਮਿਲਦਾ, ਅਤੇ ਜਿੰਨਾ ਚਿਰ ਪੂਰਾ ਗੁਰੂ ਨਾ ਮਿਲੇ ਓਨੀ ਦੇਰ ਫਿਰ ਇਹ ਧਨ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਕਿਹੜਾ ਧਨ? ਨਾਮ ਰੂਪੀ ਧਨ। ਇਹ ਉਹ ਧਨ ਹੈ ਜਿਹੜਾ ਸਦੀਵੀ ਨਾਲ ਨਿਭ ਜਾਂਦਾ ਹੈ, ਜਿੱਥੇ ਹੋਰ ਕਿਸੇ ਵੀ ਸਾਥ ਨਹੀਂ ਨਾ ਦੇਣਾ। ਸੱਚ ਜਾਣਿਓ, ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਕਹਿੰਦੇ ਨੇ ਉੱਥੇ ਕੇਵਲ ਨਾਮ ਨੇ ਹੀ ਤੇਰਾ ਸਾਥ ਦੇਣਾ, ਨਾਮ ਨੇ ਹੀ ਤੇਰੀ ਸਹਾਇਤਾ ਕਰਨੀ ਹੈ। ਔਰ ਇਹ ਮਿਲਦਾ ਪੂਰੇ ਗੁਰੂ ਕੋਲੋਂ। ਅੱਜ ਤਾਂ ਮੈਨੂੰ ਮਾਫ ਕਰਿਆ, ਜੇ ਪੂਰਨ ਗੁਰਸਿੱਖ ਲੱਭਣਾ ਹੋਵੇ ਤਾਂ ਨਜ਼ਰ ਨਹੀਂ ਆਉਂਦਾ, ਪਰ ਜੇ ਕਿਤੇ ਕੱਚਾ ਗੁਰੂ ਲੱਭਣਾ ਨਾ, ਤਾਂ ਹਰੇਕ ਪਿੰਡ 'ਚ ਹੀ ਕੋਈ ਨਾ ਕੋਈ ਦੁਕਾਨ ਖੋਲ੍ਹ ਕੇ ਬਹਿ ਗਿਆ, ਤੁਹਾਨੂੰ ਹਰੇਕ ਥਾਂ 'ਤੇ ਕੋਈ ਨਾ ਕੋਈ ਮਿਲ ਜਾਏਗਾ। ਕਿਉਂਕਿ ਸਿੱਖ ਬਣਨਾ ਬੜਾ ਕਠਿਨ ਹੈ, ਗੁਰੂ ਬਣਨਾ ਸੌਖਾ। ਗੁਰੂ ਬਣ ਕੇ ਬੈਠ ਗਏ, ਆਪੋ ਆਪਣੀਆਂ ਦੁਕਾਨਾਂ ਚਲਾ ਲਈਆਂ, ਪਰ ਬਦਕਿਸਮਤੀ ਹੈ ਅਤੇ ਅਸੀਂ ਉਹਨਾਂ ਕੱਚਿਆਂ ਦੇ ਕੋਲ ਜਾ ਕੇ ਮੱਥੇ ਰਗੜਦੇ ਫਿਰਨੇ ਹਾਂ। ਇੱਕ ਅਦੀਬ ਕਹਿੰਦਾ, ਜਹਾਂ ਕੋਈ ਸਰ ਨਹੀਂ ਝੁਕਤਾ ਉਸੇ ਵੀ ਦਰ ਨਹੀਂ ਕਹਤੇ, ਹਰ ਦਰ ਪੇ ਜੋ ਝੁਕ ਜਾਏ ਉਸੇ ਵੀ ਸਰ ਨਹੀਂ ਕਹਤੇ। ਕਹਿੰਦੇ ਨੇ ਉਹ ਸੇਰੀ ਕਾਹਦਾ ਜਿਹੜਾ ਥਾਂ ਥਾਂ 'ਤੇ ਝੁਕਦਾ ਫਿਰੇ। ਆ ਸ਼ਹੀਦੀ ਪੰਦਰਵਾੜਾ ਆ ਰਿਹਾ ਅਤੇ ਗੁਰੂ ਸਵਾਰਿਓ, ਧੰਨ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਦੇ ਛੋਟੇ ਲਖਤੇ ਜਿਗਰ, ਜਿਨ੍ਹਾਂ ਨੂੰ ਸੂਬੇ ਦੀ ਕਚਹਿਰੀ ਵਿੱਚ ਜਾ ਕੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਤੁਸੀਂ ਸਲਾਮ ਕਰੋ, ਅਤੇ ਬਾਬਾ ਫਤਿਹ ਸਿੰਘ ਨੇ ਕਿਹਾ ਸੀ, ਕਹਿਣ ਲੱਗੇ ਇੱਕ ਵਾਰੀ ਇਹ ਸਿਰ ਝੁਕਿਆ ਗੁਰੂ ਨਾਨਕ ਦੇ ਦਰ 'ਤੇ, ਇਹ ਕੱਟ 'ਤੇ ਸਕਦਾ ਹੁਣ ਕਿਤੇ ਝੁਕ ਨਹੀਂ ਸਕਦਾ, ਇਹ ਸਿਰ ਲੈ ਤਾਂ ਸਕਦਾ ਪਰ ਕਦੇ ਹੁਣ ਝੁਕ ਨਹੀਂ ਸਕਦਾ। ਕਹਿਣ ਲੱਗੇ ਰਾਜਾ, ਅਤੇ ਛੋਟੀ ਜੀ ਬਾਂਹ ਕਰਕੇ ਕਿਹਾ ਸੀ, ਕਹਿਣ ਲੱਗੇ ਕਹੂ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦੇ ਵਿਚਾਰ ਕੇ ਝੂਠੇ ਕਰਤ ਦਵਾਜਾ। ਕਹਿਣ ਲੱਗੇ ਇੱਕੋ ਹੀ ਰਾਜਾ ਹੈ, ਉਹ ਪਰਮਾਤਮਾ, ਉਹਦੇ ਦਰ 'ਤੇ ਝੁਕੇ ਹਾਂ, ਇਹ ਸਿਰ ਕਿਸੇ ਹੋਰ ਅੱਗੇ ਕਦੇ ਨਹੀਂ ਝੁਕ ਸਕਦਾ, ਕਿਸੇ ਕੂੜੇ ਸੂਬੇ ਅੱਗੇ ਸਿਰ ਨਹੀਂ ਝੁਕ ਸਕਦਾ। ਕਿਉਂਕਿ ਸੱਚ ਨਾਲ ਜੁੜੇ ਨੇ। ਸਾਨੂੰ ਤਾਂ ਪ੍ਰੇਰਣਾ ਹੀ ਸੱਚ ਦੀ ਦਿੱਤੀ ਗਈ ਸੀ, ਪਹਿਲੇ ਜਾਮੇ ਤੋਂ ਹੀ ਪ੍ਰੇਰਣਾ ਸੱਚ ਦੀ ਦਿੱਤੀ। ਸੱਚ ਸੁਣਾਏ ਸੀ ਸੱਚ ਕੀ ਬੇਲਾ, ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਕਹਿੰਦੇ ਨੇ ਪਿਆਰਿਆ ਸੱਚ ਦਾ ਪੱਲਾ ਨਾ ਛੱਡੀ। ਵੇਖੋ ਸਮਰੱਥ ਸਤਿਗੁਰੂ ਜੀ ਨੇ ਨਾ ਸਾਨੂੰ ਪੂਰਨੇ ਪਾ ਕੇ ਦਿੱਤੇ ਨੇ, ਔਰ ਮੇਰੇ ਪਾਤਸ਼ਾਹ ਜੀ ਨੇ ਸਾਨੂੰ ਇਹ ਸਮਝਾਇਆ ਕਿ ਸਿੱਖਾ ਵੇਖੀ, ਜੇ ਸੱਚ ਦੀ ਖਾਤਰ ਤੈਨੂੰ ਆਪਣੇ ਪੁੱਤਰਾਂ ਦਾ ਵੀ ਬਲੀਦਾਨ ਦੇਣਾ ਪਵੇ ਤਾਂ ਪਿੱਛੇ ਨਾ ਹਟੀ। ਇਹ ਪੂਰਨੇ ਪਾਏ ਸਨ। ਸੱਚ ਦੀ ਖਾਤਰ ਜੇ ਕਿਤੇ ਤੈਨੂੰ ਆਪਣੇ ਪੁੱਤਰ ਨੀਹਾਂ ਵਿੱਚ ਵੀ ਖੜੇ ਕਰਨੇ ਪੈਣ ਤਾਂ ਤੂੰ ਸੱਚ ਦਾ ਪੱਲਾ ਨਾ ਛੱਡੀ। ਔਰ ਜੋ ਪੂਰਨੇ ਪਾਏ ਨੇ ਨਾ ਜੀ, ਜਿਨ੍ਹਾਂ ਨੇ ਸੱਚ ਦਾ ਪੱਲਾ ਫੜਿਆ ਉਹਨਾਂ ਨੇ ਨਿਭਾਏ ਵੀ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਉਹਨਾਂ ਦਾ ਪੁੱਤਰ ਲਿਆਂਦਾ ਗਿਆ ਸੀ ਅਜੈ ਸਿੰਘ, ਅਤੇ ਝੋਲੀ ਵਿੱਚ ਪਾ ਦਿੱਤਾ। ਕਹਿਣ ਲੱਗੇ ਕਿ ਹੱਥ ਵਿੱਚ ਛੁਰਾ ਦਿੱਤਾ। ਕਹਿਣ ਲੱਗੇ ਬੰਦਾ ਸਿੰਘ ਤੂੰ ਆਪਣੇ ਪੁੱਤਰ ਦਾ ਕਲੇਜਾ ਕੱਢਣਾ ਇਸ ਛੁਰੇ ਦੇ ਨਾਲ। ਅਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਸੀ, ਕਹਿਣ ਲੱਗੇ ਸੱਜਣਾ ਇਹ ਤਾਂ ਮੇਰਾ ਪੁੱਤਰ ਹੈ ਨਾ, ਜੇ ਕਿਤੇ ਤੇਰਾ ਵੀ ਹੁੰਦਾ ਮੈਂ ਉਹਦੇ 'ਤੇ ਵੀ ਵਾਰ ਨਹੀਂ ਸੀ ਕਰ ਸਕਦਾ, ਕਿਉਂਕਿ ਮੇਰੇ ਗੁਰੂ ਦਾ ਹੁਕਮ ਨਹੀਂ ਹੈ। ਅਤੇ ਬਾਬਾ ਬੰਦਾ ਸਿੰਘ ਦੇ ਪੁੱਤਰ ਦਾ ਆਪ ਉਹਨਾਂ ਨੇ ਕਲੇਜਾ ਕੱਢ ਕੇ ਬਾਬਾ ਬੰਦਾ ਸਿੰਘ ਦੇ ਮੂੰਹ ਵਿੱਚ ਪਾ ਦਿੱਤਾ। ਪਰ ਸੱਚ ਜਾਣਿਓ, ਉਸ ਗੁਰੂ ਕੇ ਲਾਲ ਨੇ ਸੱਚ ਦਾ ਪੱਲਾ ਨਹੀਂ ਛੱਡਿਆ। ਇੱਕ ਅਦੀਬ ਨੇ ਬਹੁਤ ਸੋਹਣਾ ਲਿਖਿਆ, ਉਹ ਕਹਿੰਦੇ ਨੇ ਨਾਲ ਜਮੂਰਾਂ ਚਮੜੀ ਤੋੜੀ, ਮਾਸ ਜਦੋਂ ਹੱਡੀਆਂ ਦਾ ਛਿੱਲਿਆ, ਕੰਬ ਗਏ ਜ਼ੁਲਮ ਕਮਾਵਣ ਹਾਰੇ, ਬੰਦਾ ਸਿੰਘ ਫਿਰ ਵੀ ਨਾ ਹਿੱਲਿਆ। ਫਿਰ ਬੰਦੇ ਦਾ ਲਾਲ ਅਜੈ ਸਿੰਘ ਲੱਭ ਲਿਆਂਦਾ, ਨੀਅਤ ਮਾੜੀ ਕੱਢਣ ਲਈ ਕਲੇਜਾ ਉਸਦਾ, ਫਿਰ ਪੁੱਤਰ ਦੀ ਛਾਤੀ ਪਾੜੀ। ਦਿਲ ਪੁੱਤਰ ਦਾ ਮੂੰਹ ਬਾਪੂ ਦੇ, ਜਦ ਜਬਰਾਂ ਇਹ ਜ਼ੁਲਮ ਕਮਾਇਆ, ਗੂੰਜ ਅਕਾਲ ਅਕਾਲ ਦੀ ਗੂੰਜੀ, ਸਿਦਕੀ ਬੰਦੇ ਸਿਦਕ ਨਿਭਾਇਆ। ਸਿਦਕ ਨਿਭਾਇਆ ਪਰ ਡੋਲੇ ਨਹੀਂ, ਕਿਉਂ? ਕਿਉਂਕਿ ਪੱਲਾ ਸੱਚ ਦਾ ਫੜਿਆ। ਔਰ ਜਿਨ੍ਹਾਂ ਨੇ ਸੱਚ ਦਾ ਪੱਲਾ ਫੜਿਆ ਸੀ ਉਹਨਾਂ ਨੇ ਤੇ ਗੁਰੂ ਸਵਾਰਿਓ ਦੁੱਖ ਆਪਣੀ ਝੋਲੀ ਵਿੱਚ ਪਵਾ ਲਏ, ਪਰ ਮੰਗਿਆ ਕੀ? ਕਹਿੰਦੇ ਨੇ ਹੇ ਵਾਹਿਗੁਰੂ ਸਾਰੇ ਸੁੱਖ ਮੇਰੇ ਪੰਥ ਨੂੰ ਦੇ ਦੇ, ਦੁੱਖ ਮੇਰੀ ਝੋਲੀ 'ਚ ਪਾ ਦੇ। ਇੱਕ ਅਦੀਬ ਕਹਿੰਦਾ ਨਿਕਲੇ ਜਦੋਂ ਚਮਕੌਰ ਤੋਂ ਘਰ ਘਾਟ ਸਭ ਬਰਬਾਦ ਸੀ, ਪੈਰੀਂ ਸੀ ਛਾਲੇ ਪੈਰੇ ਧਰਤੇ ਲਿਟੇ ਦਿਲਸ਼ਾਦ ਸੀ, ਅਰਸ਼ਾਂ 'ਤੇ ਜੈ ਜੈਕਾਰ ਸੀ ਫਰਸ਼ਾਂ 'ਤੇ ਜੈ ਜੈ ਨਾਦ ਸੀ, ਮੁੱਖੋਂ ਸਨ ਉਸ ਨੂੰ ਕਹਿ ਰਹੇ ਦਿਲ ਵਿੱਚ ਇੱਕ ਜਿਸ ਦੀ ਯਾਦ ਸੀ। ਕੀ ਕਹਿੰਦੇ ਨੇ? ਕਰਸਾਂ ਸਰਾਹੀ ਸੂਲ ਦੀ ਖੰਜਰ ਪਿਆਲੇ ਪੀਆਂਗਾ, ਪ੍ਰਭੂ ਪੰਥ ਮੇਰੇ ਨੂੰ ਸੁੱਖ ਮਿਲੇ ਮੈਂ ਦੁੱਖਾਂ ਦਾ ਜੀਵਨ ਜੀਆਂਗਾ। ਪੱਲਾ ਸੱਚ ਦਾ ਫੜਿਆ ਹੈ, ਨੂੰ ਕਦੇ ਕੋਈ ਮਿਟਾ ਨਹੀਂ ਸਕਦਾ। ਔਰ ਸੱਚ ਜਾਣਿਓ, ਸੱਚ ਉਹ ਹੀ ਹੁੰਦਾ ਜਿਹੜਾ ਸਦੀਵੀ ਰਹਿੰਦਾ, ਜਿਹੜਾ ਮਿਟ ਜਾਏ ਉਹ ਸੱਚ ਨਹੀਂ ਜੇ ਹੁੰਦਾ। ਤੁਸੀਂ ਪੜ੍ਹਦੇ ਹੋ ਗੁਰੂ ਤੇਗ ਬਹਾਦਰ ਪਾਤਸ਼ਾਹ, ਅਸਲ ਵਿੱਚ ਇਹ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਲੈ ਕੇ ਯਤਨ ਇਹ ਸੀ ਕਿ ਸੱਚ ਨੂੰ ਨਹੀਂ ਰਹਿਣ ਦੇਣਾ, ਸੱਚ ਨੂੰ ਮਿਟਾਉਣਾ। ਕਦੇ ਤੱਤੀ ਤਵੀ ਆਈ ਵੀ ਸੱਚ ਨੂੰ ਨਹੀਂ ਰਹਿਣ ਦੇਣਾ। ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਵੀ ਸਮਾਂ ਆਇਆ, ਉਦੋਂ ਵੀ ਯਤਨ ਇਹ ਸੀ ਕਿ ਸੱਚ ਨੂੰ ਮਿਟਾਉਣਾ, ਸੱਚ ਨਹੀਂ ਰਹਿਣ ਦੇਣਾ। ਪਰ ਇੱਕ ਗੱਲ ਕਹੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ, ਬਹੁਤ ਪਿਆਰੇ ਸ਼ਬਦ ਸ਼ਾਇਰ ਦੀ ਕਲਮ 'ਚੋਂ ਨਿਕਲੇ। ਉਹ ਕਹਿੰਦੇ ਨੇ ਕਿ ਜਿਹੜੇ ਪ੍ਰਾਣਾਂ ਤੋਂ ਪਿਆਰੇ ਸਿੱਖ ਸਨ ਨਾ, ਪਹਿਲਾਂ ਉਹਨਾਂ ਨੂੰ ਸ਼ਹੀਦ ਕੀਤਾ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਮਤੀ ਦਾਸ ਨੂੰ ਆਰੇ ਨਾਲ ਚੀਰਿਆ ਜਦ, ਸਤੀ ਦਾਸ ਨੂੰ ਜਦੋਂ ਜਲਾ ਬੈਠੇ, ਗਲੀ ਦਾਲ ਨਾ ਅਜੇ ਵੀ ਦਰਿੰਦਿਆਂ ਦੀ ਦੇਗੇ ਵਿੱਚ ਦਿਆਲੇ ਨੂੰ ਪਾ ਬੈਠੇ, ਤੁਹਾਡੇ ਸਾਹਮਣੇ ਸਿੱਖਾਂ ਨੂੰ ਮਾਰਿਆ ਏ, ਜ਼ਿੰਦਾ ਤੁਸੀਂ ਵੀ ਹੁਣ ਨਹੀਂ ਰਹਿਣ ਲੱਗੇ, ਮੰਨੋ ਈਨ ਅਤੇ ਦੀਨ ਕਬੂਲ ਕਰ ਲਓ, ਗੁਰੂ ਤੇਗ ਬਹਾਦਰ ਨੂੰ ਕਹਿਣ ਲੱਗੇ। ਪਰ ਗੁਰੂ ਤੇਗ ਬਹਾਦਰ ਜੀ ਹੱਸ ਬੋਲੇ, ਨਾ ਡਰਾਉਣ ਆਇਆ ਨਾ ਮੈਂ ਡਰਨ ਆਇਆ, ਭੈ ਕਾਹੂ ਕੋ ਦੇਤ ਨੈਣੇ ਪੈ ਮਾਨ ਧਿਆਨ। ਕਿਸੇ ਨੂੰ ਡਰਾਉਣਾ ਵੀ ਪਾਪ ਹੈ, ਡਰ ਜਾਣਾ ਵੀ ਪਾਪ ਹੈ, ਕਿਸੇ ਦਾ ਹੱਕ ਖੋਣਾ ਵੀ ਪਾਪ ਹੈ, ਕਰ ਖੁਆ ਲੈਣਾ ਵੀ ਪਾਪ ਹੈ। ਆਪ ਜਿਉਣਾ ਤੇ ਦੂਜੇ ਨੂੰ ਜਿਉਣ ਦਿਓ, ਗੁਰੂ ਨਾਨਕ ਦੇ ਘਰ ਦਾ ਉਪਦੇਸ਼। ਗੁਰੂ ਤੇਗ ਬਹਾਦਰ ਜੀ ਹੱਸ ਬੋਲੇ, ਨਾ ਡਰਾਉਣ ਆਇਆ ਨਾ ਮੈਂ ਡਰਨ ਆਇਆ। ਲੋਕੀ ਚਾਹ ਨਾਲ ਜ਼ਿੰਦਗੀ ਲੱਭਦੇ ਨੇ, ਚਾਹ ਨਾਲ ਮੈਂ ਇਸ ਥਾਂ ਮਰਨ ਆਇਆ, ਮਰਨ ਬਿਨਾ ਨਹੀਂ ਇਸ ਦਾ ਬਦਲ ਮਿਲਣਾ। ਜੋ ਜੋ ਅੱਜ ਮਜ਼ਲੂਮਾਂ ਤੇ ਬੀਤੀਆਂ ਨੇ, 26 ਦਿਨ ਤਿਆਰੀ ਲਈ ਬੜੇ ਹੁੰਦੇ, ਮੈਂ 26 ਸਾਲ ਤਿਆਰੀਆਂ ਕੀਤੀਆਂ ਨੇ। ਮੈਂ ਤੇ ਬਾਬੇ ਬਕਾਲੇ ਭੋਰੇ 'ਚ ਬਹਿ ਕੇ ਤਿਆਰੀ ਇਸੇ ਕਰਮ ਦੀ ਕਰਦਾ ਰਿਹਾ, ਤੁਸੀਂ ਮੈਨੂੰ ਮੌਤ ਦਾ ਭੈ ਦੇ ਕੇ ਡਰਾਉਣ ਦਾ ਯਤਨ ਨਾ ਕਰੋ, ਕਿਉਂਕਿ ਪੱਲਾ ਸੱਚ ਦਾ ਫੜਿਆ ਹੈ। ਔਰ ਜਿਸ ਦਿਨ ਮੇਰੇ ਪਾਤਸ਼ਾਹ ਜੀ ਦਾ ਸੀਸ ਆਇਆ ਸੀ ਨਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸੀਸ ਦਾ ਦੀਦਾਰ ਕੀਤਾ, ਅਤੇ ਉੱਥੇ ਜਿਹੜੇ ਸ਼ਬਦ ਕਹੇ ਮੇਰੇ ਪਾਤਸ਼ਾਹ ਜੀ ਨੇ, ਕਹਿੰਦੇ ਨੇ, ਠੀਕਰ ਫੋਰ ਦਲੀਸ ਸਿਰ, ਪ੍ਰਭ ਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ, ਤੇਗ ਬਹਾਦਰ ਕੇ ਚਲਤ, ਭਇਓ ਜਗਤ ਕੋ ਸੋਕ, ਹੈ 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 ਸਭ ਜਗ ਭਇਓ, ਜੈ 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 ਸੁਰਲੋਕ। ਹੈ 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 ਦਾ ਅਰਥ ਕਿਤੇ ਹਾਏ ਹਾਏ ਨਾ ਸਮਝ ਲੈਣਾ, ਇਹਦਾ ਅਰਥ ਸੀ ਕਿ ਸੱਚ ਹੈ ਸੱਚ ਹੈ ਸੱਚ ਹੈ, ਇਹਨੂੰ ਕੋਈ ਨਹੀਂ ਮਿਟਾ ਸਕਦਾ, ਅੱਜ ਵੀ ਸੱਚ ਹੈ। ਔਰ ਦੇਵਤਿਆਂ ਨੂੰ ਵੀ ਜੈ ਜੈਕਾਰ ਕਰਨੀ ਪਈ, ਕਿਉਂਕਿ ਜਿਹੜੇ ਸੱਚ ਦਾ ਪੱਲਾ ਫੜਦੇ ਨੇ, ਆਪਣੇ ਪੁੱਤਰ ਸਾਹਮਣੇ ਪਏ ਨੇ ਅਤੇ ਲਾਸ਼ਾਂ ਤੋਂ ਲੰਘ ਗਏ ਕਲਗੀ ਵਾਲੇ ਪਾਤਸ਼ਾਹ, ਪਰ ਸੱਚ ਦਾ ਪੱਲਾ ਨਹੀਂ ਛੱਡਿਆ। ਅੱਜ ਤੇ ਕੂੜੇ ਧਨ ਦੇ ਪਿੱਛੇ ਬੰਦਾ ਲੱਗ ਕੇ ਇੰਨੀਆਂ ਮਿਹਨਤਾਂ ਕਰਦਾ, ਠੱਗੀਆਂ ਮਾਰਦਾ, ਪਰ ਗੁਰੂ ਸਵਾਰਿਓ ਉਹ ਸਮਾਂ ਆ ਰਿਹਾ ਹੈ। ਔਰ ਮੈਂ ਇਹ ਵੀ ਬੇਨਤੀ ਕਰਾਂਗਾ ਕਿ ਸਾਨੂੰ ਇਹ ਗੱਲ ਆਪਣੇ ਜ਼ਿਹਨ ਵਿੱਚ ਬਿਠਾ ਲੈਣੀ ਚਾਹੀਦੀ ਹੈ ਕਿ ਇਹ ਜਿਹੜਾ ਪੰਦਰਵਾੜਾ ਹੈ ਨਾ, ਇਹਨਾਂ ਦਿਨਾਂ ਵਿੱਚ ਸਾਨੂੰ ਕੋਈ ਵੀ ਖੁਸ਼ੀ ਦੇ ਕਾਰਜ ਨਹੀਂ ਕਰਨੇ ਚਾਹੀਦੇ। ਜਿਨ੍ਹਾਂ ਦਿਨਾਂ ਵਿੱਚ ਮੇਰੇ ਕਲਗੀ ਵਾਲੇ ਪਾਤਸ਼ਾਹ ਦਾ ਸਾਰਾ ਪਰਿਵਾਰ ਹੀ ਸ਼ਹੀਦ ਹੋ ਗਿਆ, ਕਿਤੇ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ, ਕਿਹਦੀ ਖਾਤਰ? ਸੱਚ ਦੀ ਖਾਤਰ, ਪੰਥ ਦੀ ਖਾਤਰ। ਉਹ ਪੰਥ ਜਿਹੜਾ ਸੱਚ ਦੇ ਮਾਰਗ 'ਤੇ ਤੁਰਦਾ, ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਇੱਕ ਸ਼ਾਇਰ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦੇ ਨੇ ਕਿ ਸਤਿਗੁਰ ਗੜੀ ਦੇ ਵਿੱਚੋਂ ਤਿਆਰ ਹੋ ਪਏ, ਵੇਖ ਸਿੰਘਾਂ ਦੇ ਤਰਲੇ ਅਤੇ ਹਾੜੇ ਦੇ ਵੱਲ, ਅਰਦਲ ਵਿੱਚ ਲੈ ਕੇ ਦਇਆ ਸਿੰਘ ਤਾਈਂ ਮੱਥਾ ਧਰ ਲਿਓ ਨੇ ਮਾਛੀਵਾੜੇ ਦੇ ਵੱਲ। ਫਿਰ ਨਜ਼ਰ ਭਰ ਕੇ ਤੱਕਿਆ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦੀ ਅਖਾੜੇ ਦੇ ਵੱਲ, ਲੰਘਣ ਲੱਗੇ ਜਝਾਰ ਦੀ ਲਾਸ਼ ਕੋਲੋਂ ਪੈ ਗਈ ਨਿਗਾਹ ਕੁਰਬਾਨੀ ਦੇ ਲਾੜੇ ਦੇ ਵੱਲ। ਫਿਰ ਪਲ ਭਰ ਵੇਖਿਆ ਪੁੱਤਰ ਦੀ ਲਾਸ਼ ਵੱਲੇ, ਫਿਰ ਉਹ ਮੁਸਕਰਾ ਕੇ ਲੰਘ ਤੁਰਿਆ। ਜਰਾ ਸੀਨੇ 'ਤੇ ਹੱਥ ਰੱਖ ਕੇ ਅਤੇ ਸੋਚ ਕੇ ਵੇਖੋ ਕਿ ਜੇ ਰੱਬ ਨਾ ਕਰੇ ਕਿਸੇ ਦਾ ਕੋਈ ਪੁੱਤਰ ਚਲਾਣਾ ਕਰ ਜਾਏ, ਉਹਦੀ ਫੋਟੋ ਘਰ ਵਿੱਚ ਲੱਗੀ ਹੋਏ ਨਾ, ਅਤੇ ਮਾਂ ਬਾਪ ਵੇਖਦੇ ਨੇ ਅਤੇ ਅੰਦਰ ਨੂੰ ਧੂਹ ਪੈ ਜਾਂਦੀ ਹੈ। ਪਰ ਇਹ ਕੋਈ ਫਿਲਮ ਦੀ ਸਟੋਰੀ ਨਹੀਂ, ਕੋਈ ਨਾਟਕ ਨਹੀਂ, ਸਾਹਮਣੇ ਪੁੱਤਰਾਂ ਦੀਆਂ ਲਾਸ਼ਾਂ ਪਈਆਂ ਨੇ। ਪਲ ਭਰ ਵੇਖਿਆ ਪੁੱਤਰ ਦੀ ਲਾਸ਼ ਵੱਲੇ, ਫਿਰ ਮੁਸਕਰਾ ਕੇ ਲੰਘ ਤੁਰਿਆ। ਫਾਈਆਂ ਲਾਂਦੀਆਂ ਆਂਦਰਾਂ ਰਹਿ ਗਈਆਂ, ਪਰ ਉਹ ਪੱਲਾ ਛਡਾ ਕੇ ਲੰਘ ਤੁਰਿਆ। ਭਾਈ ਦਇਆ ਸਿੰਘ ਪਿੱਛੇ ਪਿੱਛੇ ਤੁਰੇ ਆਉਂਦੇ ਨੇ, ਕਹਿਣ ਲੱਗੇ ਹੋਏ ਹੱਦ ਹੋ ਗਈ, ਏਡਾ ਨਿਰਮੋਹੀ ਬਾਪ। ਇੱਥੇ ਤਾਂ ਜਿਹੜੇ ਬੱਚੇ ਮਾਪਿਆਂ ਦੇ ਆਖੇ ਨਹੀਂ ਲੱਗਦੇ, ਮਾਪੇ ਉਹਨਾਂ ਦੇ ਵੀ ਸਾਈਂ ਸਾਹ ਜੀ ਹੁੰਦੇ ਨੇ। ਕਹਿਣ ਲੱਗੇ ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ, ਹੰਝੂ ਚਾਰ ਜੇ ਫੁੱਲ ਤੇ ਕੇਰ ਦਿੰਦਾ। ਇਹਦੇ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ, ਸੁੱਕਾ ਹੀ ਹੱਥ ਜੇ ਪਿਆਰ ਦਾ ਫੇਰ ਦਿੰਦਾ। ਕਿਹੜੀ ਮਹਿੰਦੀ ਲੈ ਚੱਲੀ ਸੀ। ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ, ਦਇਆ ਸਿੰਘਾ ਤੂੰ ਰੁਕ ਕਿਉਂ ਗਿਆ, ਤੈਨੂੰ ਪਤਾ ਨਹੀਂ ਇਹ ਤਾਂ ਆਪਣਾ ਪੰਧ ਮੁਕਾ ਚੁੱਕੇ ਨੇ, ਸਾਡੀ ਮੰਜ਼ਿਲ ਅਜੇ ਬੜੀ ਦੂਰ ਹੈ। ਅਤੇ ਭਾਈ ਦਇਆ ਸਿੰਘ ਕਹਿਣ ਲੱਗੇ, ਪਾਤਸ਼ਾਹ ਤੁਸੀਂ ਤਾਂ ਦਿਲ ਡਾਢਾ ਕਰਕੇ ਅੱਗੇ ਲੰਘ ਗਏ ਹੋ ਨਾ, ਮੈਂ ਨਹੀਂ ਲੰਘ ਸਕਦਾ। ਕਹਿਣ ਲੱਗੇ ਦਇਆ ਸਿੰਘਾ ਕਿਉਂ? ਕਹਿਣ ਲੱਗੇ ਮੇਰਾ ਕੁਝ ਫਰਜ਼ ਬਣਦਾ, ਮੈਂ ਪੂਰਾ ਕਰਕੇ ਆ ਜਾਂਦਾ। ਦਇਆ ਸਿੰਘਾ ਤੂੰ ਕੀ ਕਰੇਂਗਾ? ਅਤੇ ਭਾਈ ਦਇਆ ਸਿੰਘ ਉੱਥੇ ਕਹਿੰਦੇ ਨੇ, ਦੋ ਗਜ ਕੱਪੜਾ ਹੀ ਇਸ 'ਤੇ ਪਾ ਆਵਾਂ, ਮਰਨ ਪਿੱਛੋਂ ਇਹ ਕਫਨ ਹੀ ਲੱਜ ਹੁੰਦਾ। ਵਾਹ ਕਲਗੀ ਵਾਲੇ ਪਾਤਸ਼ਾਹ, ਦੋ ਗਜ ਕੱਪੜਾ ਹੀ ਇਸ 'ਤੇ ਪਾ ਆਵਾਂ, ਮਰਨ ਪਿੱਛੋਂ ਇਹ ਕਫਨ ਹੀ ਲੱਜ ਹੁੰਦਾ। ਅਤੇ ਸਾਹਿਬ ਕਹਿਣ ਲੱਗੇ, ਕਹਿੰਦਾ ਤੁਰ ਤੂੰ ਪਤਾ ਏ ਦਇਆ ਸਿੰਘਾ, ਕਫਨ ਸੂਰਮੇ ਵਾਸਤੇ ਬੱਜ ਹੁੰਦਾ। ਜੇਕਰ ਇਹਨਾਂ ਨੂੰ ਕਫਣਾਂ ਦੀ ਲੋੜ ਹੁੰਦੀ, ਮਰਦੇ ਘਰ ਹੀ ਇਹ ਪਲੰਘਾਂ ਨਵਾਰੀਆਂ 'ਤੇ ਇਹ ਬੇਕਫਣ ਲਾਸ਼ਾਂ ਪੜਦੇ ਪਾਣਗੀਆਂ ਭਾਰਤ ਦੀਆਂ ਸਤਵੰਤੀਆਂ ਨਾਰੀਆਂ 'ਤੇ। ਪਰ ਇੱਕ ਗੱਲ ਕਹੀ ਸੀ, ਕਹਿਣ ਲੱਗੇ ਦਇਆ ਸਿੰਘ ਨੂੰ ਆਖਿਆ, ਸੱਜਣਾ ਓਏ ਕਿਸੇ ਗੱਲੇ ਨਹੀਂ ਰਾਜੀ ਸੰਸਾਰ ਰਹਿੰਦਾ, ਲੱਤ ਰਹਿ ਨਹੀਂ ਸਕਦੀ ਦੋਂ ਬੇੜੀ, ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ। ਇੱਕੋ ਗੱਲ ਹੀ ਸੱਜਣਾ ਰੱਖਣੀ ਸੀ, ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ, ਦੋਵਾਂ ਲਈ ਨਹੀਂ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਦੋਵਾਂ ਲਈ ਨਹੀਂ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ। ਕਹਿਣ ਲੱਗੇ ਦਇਆ ਸਿੰਘਾ ਤੂੰ ਮੈਨੂੰ ਨਿਰਮੋਹੀ ਵੀ ਆਖਿਆ, ਮੈਨੂੰ ਮਿਹਣੇ ਵੀ ਦਿੱਤੇ ਨਹੀਂ, ਪਰ ਇਹਨਾਂ ਮਿਹਣਿਆਂ ਵਿੱਚੋਂ ਵੀ ਮੈਨੂੰ ਮਾਣ ਮਿਲਦਾ। ਮੈਨੂੰ ਲੱਖ ਕੋਈ ਰਣ ਦਾ ਚੋਰ ਸਮਝੇ, ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ, ਸਿੱਖ ਹੋਰ ਸਮਝੇ ਪੁੱਤਰ ਹੋਰ ਸਮਝੇ। ਦਇਆ ਸਿੰਘਾ ਮੈਂ ਇਹ ਨਹੀਂ ਕਹਿਣ ਦੇਣਾ। ਵਾਹ ਕਲਗੀ ਵਾਲੇ ਪਾਤਸ਼ਾਹ, ਸੱਚ ਦਾ ਪੱਲਾ ਫੜਿਆ, ਪੁੱਤਰ ਵੀ ਸ਼ਹੀਦ ਹੋ ਗਿਆ, ਪਰਿਵਾਰ ਸਾਰਾ ਸ਼ਹੀਦ ਹੋ ਗਿਆ, ਪਰ ਸੱਚ ਦਾ ਪੱਲਾ ਨਹੀਂ ਛੱਡਿਆ। ਗੁਰੂ ਸਵਾਰਿਓ, ਅੱਜ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਜੇ, ਕਹਿੰਦੇ ਨੇ ਇੱਕ ਤਾਂ ਉਹ ਨੇ ਜਿਹੜੇ ਕੱਚਾ ਧਨ ਇਕੱਠਾ ਕਰਦੇ ਨੇ, ਪਰ ਨਾਲ ਨਿਭਣ ਵਾਲਾ ਜਿਹੜਾ ਨਾ ਉਹ ਸੱਚਾ ਧਨ ਹੈ। ਔਰ ਸੱਚਾ ਧਨ ਕਿੱਥੋਂ ਪ੍ਰਾਪਤ ਹੁੰਦਾ? ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਆਓ
ਸਾਹਿਬ ਜੀ ਧਨਾਸਰੀ ਮਹੱਲਾ ਤੀਜਾ ਘਰ ਦੂਜਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ, ਧਨਾਸਰੀ ਰਾਗ ਅੰਦਰ ਬਖਸ਼ਿਸ਼ ਪੈ ਕਰਦੇ ਨੇ, ਤੀਜੇ ਘਰ ਵਿੱਚ ਗਾਉਣ ਦੀ ਹਦਾਇਤ ਹੈ, ਔਰ ਇਹ ਦੂਜੇ ਘਰ ਵਿੱਚ ਗਾਉਣ ਦੀ ਹਦਾਇਤ ਹੈ, ਅਤੇ ਚਾਰ ਪਦਿਆਂ ਦਾ ਇਹ ਸ਼ਬਦ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਉਹ ਪਰਮਾਤਮਾ ਇੱਕ ਹੈ, ਔਰ ਉਸ ਦੀ ਪ੍ਰਾਪਤੀ ਗੁਰੂ ਦੀ ਬਖਸ਼ਿਸ਼ ਦੁਆਰਾ ਹੀ ਹੁੰਦੀ ਹੈ।
ਇਹੋ ਤਾਨਿਆ ਖੁੱਟ ਨਾ ਨਿਖੁੱਟਾ ਨਾ ਜਾਏ।
ਇਹ ਧਨ ਅਖੁੱਟ, ਅਖੁੱਟ ਦਾ ਅਰਥ ਹੁੰਦਾ ਜਿਹੜਾ ਮੁੱਕਦਾ ਨਹੀਂ, ਉਹ ਕਿਹੜਾ ਧਨ ਹੈ? ਉਹ ਹੈ ਨਾਮ ਰੂਪੀ ਧਨ, ਨਾਮ ਧਨ। ਜਿਨ੍ਹਾਂ ਦੇ ਕੋਲ ਹੈ ਉਹ ਕਦੇ ਨਹੀਂ ਜੇ ਖਤਮ ਹੁੰਦਾ, ਪਰ ਇਹ ਮਿਲਦਾ ਕਿੱਥੋਂ ਹੈ? ਕਹਿੰਦੇ ਨੇ ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ। ਖਿਆਲ ਕਰਿਓ, ਇਹ ਕਦੋਂ ਪ੍ਰਾਪਤ ਹੁੰਦਾ, ਇਹ ਕਦੋਂ ਬੀਜਿਆ ਜਾਂਦਾ? ਅੱਜ ਤਾਂ ਕਈ ਕਹਿ ਦਿੰਦੇ ਨੇ ਜੀ ਅੰਮ੍ਰਿਤ ਵੇਲਾ, ਮਤਲਬ ਵੀ ਕੋਈ ਨਹੀਂ। ਨਹੀਂ, ਹਰ ਧਨ ਕਿਸੇ ਵੀ ਬੀਜ ਦਾ ਸਮਾਂ ਹੁੰਦਾ, ਸਮੇਂ ਨਾਲ ਬੀਜਿਆ ਜਾਏ ਬੀਜ ਤਾਂ ਉਹ ਫਲੀ ਪੂਤ ਜ਼ਰੂਰ ਹੁੰਦਾ। ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਅੰਮ੍ਰਿਤ ਵੇਲੇ ਦਾ ਬੀਜਿਆ ਜਿਹੜਾ ਨਾ, ਭਗਤ ਖਾਏ खर्च रहे नखुटे नाही। कहिंदे ने रब दे प्यारे जिन्ना मर्जी फिर इहनू खर्च करी जाण, इह कदे वी खत्म नहीं हुंदा जिहड़ा नाम धन अमृत वेले दा बीजिया होया है। इह धन अखुट ना नखुटे ना जाए, इह कदे खत्म नहीं हो सकदा, इहदा कदे घाटा नहीं पैंदा है।
पूरा सतगुर दिया दिखाई,
पर पूरे गुरु ने किरपा करके इहदी सोझी बख्शिश कर दिती कि इह धन किवें प्राप्त करना है, धन है की है, ਇਹ ਪੂਰੇ ਗੁਰੂ ਨੇ ਕਿਰਪਾ ਕਰਕੇ ਇਹਦੀ ਸੋਝੀ ਬਖਸ਼ੀ ਹੈ।
ਆਪਣੇ ਸਤਿਗੁਰ ਕਉ ਸਦ ਬਲ ਜਾਈ,
ਮੈਂ ਆਪਣੇ ਸਤਿਗੁਰ ਤੋਂ ਸਦਾ ਹੀ ਬਲਹਾਰ ਜਾਂਦਾ ਹਾਂ, ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ।
ਗੁਰ ਕਿਰਪਾ ਤੇ ਹਰ ਮਨ ਵਸਾਈ,
ਗੁਰੂ ਨੇ ਕਿਰਪਾ ਕਰਕੇ ਇਹ ਹਰੀ ਦਾ ਨਾਮ ਜੋ ਹੈ ਹਿਰਦੇ ਵਿੱਚ ਵਸਾ ਦਿੱਤਾ ਹੈ।
ਸੇ ਧਨਵੰਤ ਹਰ ਨਾਮ ਲਿਵਲਾਈ,
ਉਹ ਧਨਵੰਤ ਨੇ ਜਿਨ੍ਹਾਂ ਨੇ ਹਰੀ ਦੇ ਨਾਮ ਵਿੱਚ ਆਪਣੀ ਸੁਰਤ ਨੂੰ ਜੋੜਿਆ ਹੈ। ਬਾਕੀ ਧਨ ਇਕੱਠਾ ਕਰਨ ਵਾਲੇ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕੰਗਾਲ ਹੋ ਜਾਂਦੇ ਨੇ। ਔਰ ਹਕੀਕਤ ਇਹ ਹੈ ਜੀ ਕਿ ਜਿਹੜਾ ਕੱਚਾ ਧਨ ਹੈ ਨਾ, ਇਹਨੂੰ ਇਕੱਤਰ ਕਰਨ ਵਾਸਤੇ ਬੰਦਾ ਬੜੇ ਪਾਪੜ ਵੇਲਦਾ, ਬੜੇ ਜੋਤਸ਼ੀਆਂ ਕੋਲ ਵੀ ਜਾਂਦਾ, ਕਈ ਤਾਂ ਬੜੇ ਪੱਥਰ ਵੀ ਉਂਗਲਾਂ ਵਿੱਚ ਪਾਈ ਫਿਰਦੇ ਨੇ ਕਿ ਸ਼ਾਇਦ ਇਹਦੇ ਨਾਲ ਹੀ ਧਨਵਾਨ ਹੋ ਜਾਣਾ। ਬੜੇ ਬੜੇ ਜੋਤਸ਼ੀ ਬੈਠੇ ਸਨ, ਪਰ ਕਿਸੇ ਜੋਤਸ਼ੀ ਨੇ ਇਹ ਨਾ ਦੱਸਿਆ ਕਿ ਮੋਦੀ ਨੇ ਕਦੋਂ ਪੈਸੇ ਜਿਹੜੇ ਨੇ ਨਾ ਇਹ ਸਾਰੇ ਧਨ ਜਿਹੜਾ ਇਹ ਜ਼ਬਤ ਕਰ ਦੇਣਾ। ਕਿਸੇ ਨੂੰ ਪਤਾ ਲੱਗਾ ਵੀ ਨੋਟਬੰਦੀ ਹੋ ਜਾਣੀ ਹੈ, ਕਈਆਂ ਦੇ ਪੱਤੀ ਵਾਲੇ ਡੱਬਿਆਂ 'ਚ ਹੀ ਪਏ ਰਹਿ ਗਏ। ਪਰ ਸੱਚ ਜਾਣਿਓ, ਇਹ ਜਿਹੜਾ ਧਨ ਹੈ ਜਿਹਦੇ ਕੋਲ ਨਾਮ ਰੂਪੀ ਧਨ ਹੈ ਨਾ, ਉਹ ਐਸਾ ਧਨਵਾਨ ਹੈ ਕਿ ਉਹਦਾ ਧਨ ਕਦੇ ਵੀ ਮਿਟ ਨਹੀਂ ਸਕਦਾ, ਨਾ ਕਦੇ ਕੋਈ ਮਿਟਾ ਸਕਦਾ। ਸੇ ਧਨਵੰਤ ਹਰ ਨਾਮ ਲਿਵਲਾਏ, ਜਿਨ੍ਹਾਂ ਨੇ ਹਰੀ ਦੇ ਨਾਮ ਵਿੱਚ ਸੁਰਤ ਨੂੰ ਜੋੜਿਆ ਹੈ।
ਗੁਰਪੂਰਾ ਹਰ ਧਨ ਪਰਗਾਸਿਆ, ਹਰ ਕਿਰਪਾ ਤੇ ਵਸੈ ਮਨ ਆਏ।
ਪੂਰੇ ਗੁਰੂ ਦੀ ਕਿਰਪਾ ਦੇ ਨਾਲ ਪਰਮਾਤਮਾ ਦਾ ਨਾਮ ਰੂਪੀ ਧਨ ਅੰਦਰ ਪ੍ਰਕਾਸ਼ ਕਰ ਦਿੱਤਾ, ਨਾਮ ਦਾ ਪ੍ਰਕਾਸ਼ ਕਰ ਦਿੱਤਾ। ਕਿਸ ਤਰ੍ਹਾਂ? ਹਰ ਕਿਰਪਾ ਤੇ ਵਸੈ ਮਨ ਆਇਆ, ਹਰੀ ਦੀ ਕਿਰਪਾ ਤੋਂ ਬਗੈਰ ਇਹ ਪ੍ਰਾਪਤੀ ਨਹੀਂ ਹੋ ਸਕਦੀ। ਉਹਦੀ ਕਿਰਪਾ ਨਾਲ ਹੀ ਅੰਦਰ ਇਹ ਨਾਮ ਰੂਪੀ ਧਨ ਵਸਦਾ ਹੈ।
ਅਵਗੁਣ ਕਾਟ ਗੁਣ ਹਿਰਦੈ ਸਮਾਏ।
ਕਹਿੰਦੇ ਨੇ ਜਿਹੜੇ ਅੰਦਰ ਔਗਣ ਸਨ ਨਾ, ਉਹਨਾਂ ਨੂੰ ਖਤਮ ਕਰਕੇ ਅਤੇ ਗੁਰੂ ਨੇ ਕੀ ਕਿਰਪਾ ਕੀਤੀ, ਅੰਦਰੋਂ ਗੁਣਾਂ ਨੂੰ ਖਤਮ ਕਰਕੇ ਅਤੇ ਜਿਹੜੇ ਗੁਣ ਸਨ ਉਹਨਾਂ ਨੂੰ ਹਿਰਦੇ ਵਿੱਚ ਵਸਾ ਦਿੱਤਾ ਹੈ।
ਪੂਰੇ ਗੁਰ ਕਾ ਸਹਿਜ ਸੁਭਾਏ,
ਪੂਰੇ ਗੁਰੂ ਦੀ ਕਿਰਪਾ ਦੁਆਰਾ ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਟਿਕਾਓ ਬਣ ਗਿਆ ਹੈ।
ਪੂਰੇ ਗੁਰ ਕੀ ਸਾਚੀ ਬਾਣੀ,
ਪੂਰੇ ਗੁਰੂ ਦੀ ਬਾਣੀ ਜਿਹੜੀ ਹੈ ਉਹ ਵੀ ਸਦੀਵੀ ਰਹਿਣ ਵਾਲੀ ਹੈ। ਪਾਤਸ਼ਾਹ ਜੀ ਦੀ ਸਾਚੀ ਬਾਣੀ ਭਾਵ ਇਹ ਜੋ ਅੰਮ੍ਰਿਤਮਈ ਬਾਣੀ ਹੈ ਇਹ ਸਦੀਵੀ ਰਹਿਣ ਵਾਲੀ ਹੈ।
ਸੁਖ ਮਨ ਅੰਤਰ ਸਹਿਜ ਸਮਾਣੀ,
ਕਹਿੰਦੇ ਨੇ ਸੁਖ ਮਨ, ਮਨ ਦਾ ਆਨੰਦ ਸਹਿਜ ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਉਹ ਟਿਕੇ ਰਹਿੰਦੇ ਹਨ।
ਏਕ ਆਚਾਰਜ ਜਨ ਦੇਖੋ ਪਾਈ,
ਇੱਕ ਅਜੀਬ ਤਮਾਸ਼ਾ ਹੈ ਹੈ ਦੁਨੀਆਂ ਦੇ ਲੋਕੋ, ਵੇਖੋ ਇਹ ਵੀ ਇੱਕ ਅਜੀਬ ਕੌਤਕ ਹੈ।
ਦੁਬਦਾ ਮਾਰ ਹਰ ਮਨ ਵਸਾਈ,
ਅੰਦਰ ਦੀ ਦੁਬਦਾ ਨੂੰ ਖਤਮ ਕਰਕੇ ਤੇ ਹਰੀ ਦਾ ਨਾਮ ਅੰਦਰ ਟਿਕਾ ਦੇਣਾ, ਇਹ ਇੱਕ ਅਚਰਜ ਬਾਤ ਹੈ ਜੋ ਗੁਰੂ ਨੇ ਕਿਰਪਾ ਕਰਕੇ ਦੁਬਦਾ ਨੂੰ ਮਾਰ ਕੇ ਹਰ ਨਾਮ ਮਨ ਵਸਾਈ, ਹਰੀ ਦੇ ਨਾਮ ਨੂੰ ਮਨ ਅੰਦਰ ਟਿਕਾ ਦਿੱਤਾ ਹੈ।
ਨਾਮ ਅਮੋਲਕ ਨਾ ਪਾਇਆ ਜਾਏ,
ਪਰ ਕਹਿੰਦੇ ਨੇ ਇਹ ਜਿਹੜਾ ਨਾਮ ਹੈ ਨਾ ਇਹਦਾ ਕਦੇ ਕੋਈ ਮੁੱਲ ਨਹੀਂ ਜੇ ਪਾ ਸਕਦਾ, ਇਹ ਅਮੋਲਕ ਹੈ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲੀਆ ਹੈ ਮੋਲ। ਕਹਿੰਦੇ ਨੇ ਇਹ ਧਨ ਦੌਲਤ ਦੇ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਕਿਸੇ ਤਰ੍ਹਾਂ ਵੀ ਇਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਔਰ ਕਹਿੰਦੇ ਨੇ ਕਿ ਇਹ ਨਾਮ ਅਮੋਲਕ ਨਾ ਪਾਇਆ ਜਾਏ, ਇਹ ਉਹਦੀ ਕਿਰਪਾ ਤੋਂ ਬਗੈਰ ਨਹੀਂ ਪਾਇਆ ਜਾ ਸਕਦਾ, ਇਹਦਾ ਕੋਈ ਮੁੱਲ ਨਹੀਂ ਜੇ ਪਾ ਸਕਦਾ, ਕਿਉਂਕਿ ਇਹ ਨਾਮ ਅਮੋਲਕ ਹੈ।
ਗੁਰਪ੍ਰਸਾਦ ਵਸੈ ਮਨ ਆਏ,
ਹਾਂ ਕਹਿੰਦੇ ਨੇ ਕਿਵੇਂ ਗੁਰੂ ਦੀ ਬਖਸ਼ਿਸ਼ ਦੁਆਰਾ ਇਹ ਮਨ ਵਿੱਚ ਵੱਸਦਾ ਨਾਮ, ਗੁਰੂ ਦੀ ਕਿਰਪਾ ਤੋਂ ਬਗੈਰ ਨਾਮ ਹਿਰਦੇ ਵਿੱਚ ਨਹੀਂ ਟਿਕ ਸਕਦਾ। ਗੁਰੂ ਬਖਸ਼ਿਸ਼ ਕਰੇ ਤੇ ਤਾਂ ਮਨ ਹਿਰਦੇ ਮਨ ਦੇ ਵਿੱਚ ਨਾਮ ਦਾ ਵਾਸਾ ਹੁੰਦਾ ਹੈ।
ਸਭ ਮੈਂ ਵਸੈ ਪ੍ਰਭ ਏਕੋ ਸੋਏ,
ਕਹਿੰਦੇ ਨੇ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਇੱਕੋ ਹੀ ਹੈ ਜਿਹਦਾ ਵਾਸਾ ਹੈ ਸਾਰਿਆਂ ਵਿੱਚ, ਹਾਥੀ ਤੋਂ ਲੈ ਕੇ ਕੀੜੀ ਤੱਕ ਸਾਰਿਆਂ ਵਿੱਚ ਹੀ ਉਹ ਇੱਕ ਪਰਿਪੂਰਨ ਪਰਮਾਤਮਾ ਜਿਹੜਾ ਵਸ ਰਿਹਾ ਹੈ।
ਗੁਰਮਤੀ ਘਟ ਪ੍ਰਗਟ ਹੋਏ,
ਪਰ ਇੱਕ ਗੱਲ ਹੈ ਕਿ ਗੁਰੂ ਦੀ ਮਤ ਤੋਂ ਬਗੈਰ ਉਹ ਹਿਰਦੇ ਵਿੱਚ ਪ੍ਰਗਟ ਨਹੀਂ ਹੁੰਦਾ, ਕਿਉਂਕਿ ਗੁਰੂ ਦੀ ਮਤ 'ਤੇ ਤੁਰਿਆਂ ਹੀ ਉਹ ਪਰਮਾਤਮਾ ਜਿਹੜਾ ਹਿਰਦੇ ਅੰਦਰੋਂ ਪ੍ਰਗਟ ਹੁੰਦਾ। ਪ੍ਰਗਟ ਉਹ ਚੀਜ਼ ਹੁੰਦੀ ਹੈ ਜਿਹੜੀ ਪਹਿਲਾਂ ਹੈ ਪਰ ਨਜ਼ਰ ਨਹੀਂ ਆ ਰਹੀ, ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਏ, ਗੁਰੂ ਜੁਗਤੀ ਦੱਸ ਦੇਵੇ ਅਤੇ ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮਾਤਮਾ ਜਿਹੜਾ ਨਾ ਉਹ ਅੰਦਰੋਂ ਹੀ ਪ੍ਰਗਟ ਹੋ ਜਾਂਦਾ, ਕਿਉਂਕਿ ਪਰਮਾਤਮਾ ਬਾਹਰ ਹੈ ਹੀ ਨਹੀਂ, ਉਹ ਹੈ ਤਾਂ ਅੰਦਰ ਹੀ ਹੈ, ਪਰ ਉਸ ਨੂੰ ਲੱਭਣ ਦੀ ਜੁਗਤੀ ਚਾਹੀਦੀ ਹੈ, ਵੇਖਣ ਦੀ ਜੁਗਤੀ ਚਾਹੀਦੀ ਹੈ। ਉਹ ਜੁਗਤੀ ਜਿਹੜੀ ਹੈ ਨਾ ਉਹ ਗੁਰੂ ਕੋਲ ਹੈ, ਗੁਰਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਹੀ ਉਹਦੀ ਪ੍ਰਾਪਤੀ ਹੁੰਦੀ ਹੈ, ਹੋਰ ਕੋਈ ਵੀ ਢੰਗ ਤਰੀਕਾ ਨਹੀਂ। ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਵੇਂ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਏ, ਜੰਗਲ ਕਿਆ ਢੂੰਡੇ। ਕਹਿੰਦੇ ਤੂੰ ਬਾਹਰ ਕੀ ਲੱਭਦਾ ਫਿਰਨਾ, ਪਰਮਾਤਮਾ ਤਾਂ ਤੇਰੇ ਅੰਦਰ ਹੀ ਹੈ। ਘੱਟ ਹੀ ਮੈਂ ਹਰ ਜੂ ਵਸੇ, ਸੰਤਨ ਕਹਿਓ ਪੁਕਾਰ, ਉਹ ਪਰਮਾਤਮਾ ਅੰਦਰ ਹੈ ਪਰ ਗੁਰੂ ਦੀ ਕਿਰਪਾ ਦੇ ਨਾਲ ਉਹ ਅੰਦਰੋਂ ਹੀ ਪ੍ਰਗਟ ਹੁੰਦਾ ਹੈ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ,
ਕਹਿੰਦੇ ਨੇ ਜਿਨ੍ਹਾਂ ਨੇ ਆਤਮਕ ਅਟੋਲਤਾ ਵਾਲੀ ਅਵਸਥਾ ਵਿੱਚ ਟਿਕ ਕੇ ਉਸ ਪਰਮਾਤਮਾ ਦੀ ਪਹਿਚਾਣ ਕਰ ਲਈ ਹੈ ਉਹਦੀ ਕਿਰਪਾ ਦੁਆਰਾ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਤੀਸਰੇ ਨਾਨਕ। ਉਹ ਕਹਿੰਦੇ ਨੇ ਕਿ ਜਦੋਂ ਨਾਮ ਦੀ ਦਾਤ ਮਿਲ ਜਾਏ ਤਾਂ ਫਿਰ ਉਹ ਪਰਮਾਤਮਾ ਦੇ ਨਾਮ ਦੇ ਨਾਲ ਇਹ ਮਨ ਜਿਹੜਾ ਨਾ ਇਹ ਵੀ ਪਤੀਜ ਜਾਂਦਾ ਹੈ, ਉਸ ਨੂੰ ਇਸ ਗੱਲ ਦੀ ਸਮਝ ਪੈ ਜਾਂਦੀ ਹੈ। ਔਰ ਜਦੋਂ ਮਨ ਮੰਨ ਜਾਏ ਫਿਰ ਕਹਿੰਦੇ ਨੇ ਉਹਨੂੰ ਕਿਸੇ ਹੋਰ ਦੀ ਪਰਵਾਹ ਹੀ ਨਹੀਂ ਰਹਿ ਜਾਂਦੀ, ਮਨ ਮਾਨੇ ਲੋਕ ਨਾ ਭਤੀਜੇ, ਨਾ ਭਤੀਜੇ ਤੋ ਕਿਆ ਕੀਜੇ। ਕਹਿੰਦੇ ਨੇ ਜਦੋਂ ਮਨ ਮੰਨ ਗਿਆ ਫਿਰ ਹੋਰ ਕਿਸੇ ਦੀ ਪਰਵਾਹ ਨਹੀਂ ਰਹਿ ਜਾਂਦੀ। ਗੁਰੂ ਸਵਾਰਿਓ ਆਓ, ਜੋ ਲੜੀ ਵਾਰ ਪਾਵਣ ਬਾਣੀ ਦੀ ਵਿਚਾਰ ਚੱਲ ਰਹੀ ਹੈ, ਇਸ ਅੰਦਰ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ, ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ।
ਬਿਲਾਵਲ ਮਹੱਲਾ ਤੀਜਾ, ਸਾਹਿਬ ਤੇ ਸੇਵਕ ਸੇਵ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ।
ਬਿਲਾਵਲ ਰਾਗ ਅੰਦਰ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਜੋ 700 ਤੇ 97 ਅੰਗ ਤੇ ਸਭਾਏਮਾਨ ਹੈ, ਇਸ ਅੰਦਰ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ। ਕਹਿੰਦੇ ਨੇ ਕਿ ਪਰਮਾਤਮਾ ਦੀ ਕਿਰਪਾ ਤੋਂ ਬਗੈਰ ਸੇਵਕ ਜਿਹੜਾ ਉਹ ਨਹੀਂ ਹੋ ਸਕਦਾ। ਤੇ ਇੱਕ ਗੱਲ ਹੋਰ ਵੀ ਨਾਲ ਕਹਿ ਦਿੱਤੀ, ਕਹਿੰਦੇ ਨੇ ਸੇਵ ਸਾਹਿਬ ਤੇ, ਜਿਹੜੀ ਸੇਵਾ ਹੈ ਉਹ ਵੀ ਸਾਹਿਬ ਦੀ ਕਿਰਪਾ ਤੋਂ ਬਗੈਰ ਨਹੀਂ ਹੋ ਸਕਦੀ। ਕਹਿੰਦੇ ਨੇ ਹੋਰ ਕੋਈ ਵੀ ਇਹਦੇ ਵਿੱਚ ਕੋਈ ਬਹਾਨਾ ਨਹੀਂ ਲਾਇਆ ਜਾ ਸਕਦਾ, ਉਹਦੀ ਕਿਰਪਾ ਤੋਂ ਬਗੈਰ ਪਹਿਲਾਂ ਤਾਂ ਸੇਵਕ ਨਹੀਂ ਬਣਿਆ ਜਾਂਦਾ, ਔਰ ਉਹਦੀ ਕਿਰਪਾ ਤੋਂ ਬਗੈਰ ਸੇਵਾ ਵੀ ਨਹੀਂ ਕੀਤੀ ਜਾ ਸਕਦੀ ਹੈ।
ਐਸਾ ਇੱਕ ਤੇਰਾ ਖੇਲ ਬਣਿਆ ਹੈ, सब मह एक समाना।
कहिंदे ने हे परमात्मा तेरी ऐसी एक खेड बनी हुई है, ऐसा तेरा चलत है, तू सारिआं दे विच आप ही इको ही है जिहड़ा सारिआं विच ही समाया होया है।
सतगुर परचै हर नाम समाना।
कहिंदे ने कि जदों गुरु दे नाल मन गिज जाए, गुरु दे नाम दे विच मन गिज जाए, मन परच जाए, कहिंदे ने फिर हरी दा नाम जिहड़ा है ना ओ हिरदे विच टिक जांदा है।
जिस कर्म होवै सो सतगुर पाए, आन दिन लागै सहज ध्याना।
पर जिदे ते पूरन किरपा होवे ओ ही ओनू ही पूरा सतगुरु मिलदा। जिस कर्म होवै सो सतगुर पाए, कर्म दा अर्थ है बख्शिश, जिदे ते बख्शिश होवे ना ओ ही पूरे गुरु दी ओनू प्राप्ति हुंदी है। ते अंदिन लागे सहज ध्याना, कहिंदे ने फिर ओह हर वेले ही आत्मक अडोलता वाली अवस्था विच टिक के सुरत जिहड़ी उन्हां दी नाम विच जुड़ी रहिंदी है।
रहाओ क्या कोई तेरी सेवा करे, क्या को करे अभिमाना।
कहिंदे ने कि कोई अपनी मर्जी दे नाल तेरी सेवा भी नहीं जे कर सकता, ओदी किरपा तो बगैर सेवा भी नहीं हो सकती, और ओदी किरपा तो बगैर जे सेवा नहीं हो सकती ते फिर कादा अभिमान किसी ने करना है, कादा अहंकार है।
जब अपनी जोत खिंच है तू स्वामी, तब कोई करो दिखा वखियाना।
कहिंदे ने जदों तू अपनी जोत किसी मनुख दे विचों खिंच लैना, फिर कहिंदे ने तू स्वामी तब कोई करो दिखा वखियाना। कहिंदे ने फिर कोई भी किसी तरह का कोई वख्याण नहीं कर सकता, कोई दिखा नहीं सकता उस परमात्मा नू। कहिंदे ने जदों ये ते उदी किरपा दे नाल ही जिहड़ा अंदर उन्हें प्रकाश कीता है ना, उदे नाल ही सब कुछ नज़र आउंदा है। जब लग तेल दीवे मुख बाती, तब सूझे सब कोई, तेल जले बाती ठहरानी, सुना मंदर होई। कहिंदे ने फिर ते कुछ भी नज़र नहीं आउंदा, अंदर हनेरा ही हनेरा हो जांदा है।
आपे गुर चेला है आपे, आपे गुणी निधाना।
कहिंदे ने हे परिपूर्ण परमात्मा तू आप ही गुरु है, आप ही सिख है, और आप ही तू जेड़े अपने प्यारियां नू गुणा दी दात बख्शिश करना है ना, ओ कितों होर नहीं लैके आउंदा, तू आप ही गुणा दा खजाना है।
ज्यों आप चलाए तिवै कोई चाला, ज्यों हर भावै भगवाना।
कहिंदे ने जिवें तुसी चलांदे हो इसे तरह ही कोई चलदा है, अपनी मर्जी नाल नहीं चल सकदा, जिवें उस परमात्मा नू भांदा है उसे तरह ही हुंदा है।
कहत नानक तू साचा साहिब, कौन जाना तेरे कामा।
इत्थे मेरे पातशाह जी बख्शिश करदे ने धन गुरु अमरदास पातशाह जी, तीसरी जोत तीसरा स्वरूप गुरु नानक देव महाराज जी दा। कहिंदे ने कहत नानक तू साचा साहिब, कौन जाना तेरे कामा। हे परमात्मा तू ही सदीवी रहण वाला है, और तेरे कामा नू तेरे गुणा नू होर कोई भी नहीं जान सकता है।
एक ना घर में है दे वड़ियाई, एक परम भव है अभिमाना।
कहिंदे ने एक ना दे हिरदे विच तुसी आप ही नाम दी दात बख्शिश कर देंदे हो, उन्हां दीयां वड़ियाइयां उन्हां दे हिरदे विच टका देंदे हो, और कहिंदे ने एक जेड़े ने ओ परम विच पए रहिंदे हन। गुरु सवारियो अज दे इस मुबारक लड़ीवार शब्द अंदर धन गुरु अमरदास पातशाह जी ये पे बख्शिश करदे ने कि हे भाई ओदी किरपा तो बगैर ना कोई सेवा कर सकदा, ओदी किरपा तो बगैर कोई भी कर्म नहीं हो सकता, इवन के नाम भी ओदी किरपा तो बगैर नहीं टिक सकता। वो परमात्मा आप ही है जिहड़ा सारिआं दे विच समाया होया है, अंदर बैठा होया, और सारी कार नू चलाण वाला है, उहदे अगे असी भी अरदास बेनती करिए कि पातशाह तुसी आप ही साडे सिर ते भी मेहर भरे हथ रखो, कृपा करो सानू भी नाम की दात सिखी की दात बख्शिश कर दिओ, असी भी सच ते मार्ग ते तुर सकीए, फिर ये लोग सुखीए परलोक सुहेले, नानक हर प्रभ आपे मेले वाली अवस्था बन जाएगी। गुरु सवारी साध संगत जीओ, श्रोमणी गुरद्वारा प्रबंधक कमेटी और समुचियां संगतां दे सहयोग दे नाल 19, 20, 21 ते 22 नूं बाबा अटल राय जी का जो पावन जन्म दिहाड़ा आ रहा है, बड़ी ही श्रद्धा भावना दे नाल बाबा अटल राय जी दे स्थान ते मनाया जा रहा है, और 22 तरीक नूं बहुत वड्डे पद्धर ते गुरु के महल विखे भी मनाया जा रहा। सारिया संगतां दे चरणों में सुनिमर बेनती है कि हुम हुमा के आप भी पहुँचना है ते दूजियां नूं भी प्रेरणा करिए। कोटान कोट धन्नवाद है धन धन साहिब श्री गुरु ग्रंथ साहिब महाराज जी का, सिख जगत की माया नाज हस्ती मानयोग सिंह साहब ज्ञानी जगतार सिंह जी हैड ग्रंथी सचखंड श्री हरिमंदर साहब, जिन्होंने उचेचे तौर पर आवाज़ मार के गुरु सवारियां संगतां दे दर्शन करन दा सुभाग बख्शिश कीता है। कोटान कोट धन्नवाद है गुरु सवारियां संगतां दा, मानयोग सिंह साहब जी जिन्हां बड़े प्यार दे नाल बाणी आप जी नूं नाल पढ़ के सरवण कराई है, उन्हां दा भी हार्दिक तौर पर धन्नवाद। भुल्ला चुक्कां दी खिमा बल आओ आखरी पंक्तियां पढ़ के समाप्ति करिए जी।
कहत नानक तू साचा साहिब, कौन जाने तेरे कामा, इक ना घर मैं दे वड़ियाई, इक परम पवहै अभिमाना।
वाहे गुरु जी का खालसा, वाह।